ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਤੇ ਅੱਜ ਸੁਖਮਿੰਦਰ ਗੱਜਣਵਾਲਾ ਬਾਈ ਜੀ ਸਾਡੇ ਨਾਲ ਫਿਰ ਹਾਜ਼ਰ ਨੇ, ਔਰ ਅੱਜ ਬਹੁਤ ਹੀ ਇੱਕ ਸੰਜੀਦਾ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਾਂਗੇ। ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਹੈ ਕਿ ਬਾਈ ਜੀ ਨੇ ਕਾਫੀ ਦੇਰ ਅਧਿਐਨ ਕੀਤਾ ਹੈ ਸਿੱਖੀ ਦਾ, ਸਿੱਖ ਗ੍ਰੰਥਾਂ ਦਾ, ਔਰ ਖਾਸ ਕਰਕੇ ਇਤਿਹਾਸ ਦਾ, ਛੇਵੇਂ ਪਾਤਸ਼ਾਹ 'ਤੇ ਉਹਨਾਂ ਨੇ ਕਾਫੀ ਕੰਮ ਕੀਤਾ ਹੈ। ਅਤੇ ਅੱਜ ਆਪਾਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਬਾਰੇ ਗੱਲ ਕਰਾਂਗੇ। ਸ਼ਹੀਦੀ ਦਿਵਸ ਲੰਘ ਕੇ ਗਿਆ ਪਿਛਲੇ ਕੁਛ ਦਿਨ ਪਹਿਲਾਂ, ਅਤੇ ਆਪਾਂ ਉਹਨਾਂ ਤੋਂ ਅੱਜ ਪੁੱਛਾਂਗੇ ਡਿਟੇਲ 'ਚ। ਪਰ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ, ਜੀ ਆਇਆਂ ਕਹਿੰਦਾ। ਸਤਿ ਸ਼੍ਰੀ ਅਕਾਲ ਬਾਈ ਜੀਓ, ਵੈਲਕਮ।
ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ
ਜੀ। ਅਤੇ ਅੱਜ ਅੱਜ ਦੀ ਗੱਲ ਦਾ ਵਿਸ਼ਾ ਆਪਾਂ
ਅੱਜ ਆਪਣੇ 26 ਮਈ ਨੂੰ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਸੀਗਾ
ਜੀ,
ਅਤੇ ਇਸ ਲਈ ਇਹੀ ਵਿਚਾਰਿਆ ਵੀ ਐਤਕੀ ਆਪਾਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਉੱਤੇ ਗੱਲਾਂ ਕਰੀਏ
ਜੀ। ਸਿੱਖ ਇਤਿਹਾਸ ਦੇ ਵਿੱਚ ਪੜ੍ਹਿਆ ਸੁਣਿਆ, ਆਪਣੇ ਰਾਗੀਆਂ ਢਾਡੀਆਂ ਤੋਂ ਕਾਫੀ ਸੁਣਿਆ, ਅਤੇ ਆਪਾਂ ਥੋੜ੍ਹੀ ਜਿਹੀ ਬੈਕਗਰਾਊਂਡ ਦੇ ਬਾਰੇ ਗੱਲ ਕਰੀਏ ਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਸੁਣਦੇ ਹਾਂ ਤਾਂ ਚੰਦੂ ਦਾ ਕਾਫੀ ਜ਼ਿਕਰ ਆਉਂਦਾ ਹੈ, ਉਹ ਹਾਲਾਤ, ਉਹ ਪਰਿਸਥਿਤੀਆਂ ਜਿਸ ਕਾਰਨ ਸ਼ਹਾਦਤ ਹੋਈ ਹੈ ਉਸ ਦੇ ਵਿੱਚ ਚੰਦੂ ਦਾ ਬਹੁਤ ਵੱਡਾ ਹੱਥ ਦੱਸਦੇ ਆ। ਸੋ ਬਾਈ ਜੀ, ਉਹ ਪਹਿਲਾਂ ਥੋੜ੍ਹੀ ਜਿਹੀ ਆਪਣੇ ਨੌਲੇਜ ਦੇ ਹਿਸਾਬ ਨਾਲ ਸਾਡੇ ਨਾਲ ਸ਼ੇਅਰ ਕਰੋ ਕਿ ਅਸਲ ਦੇ ਵਿੱਚ ਚੰਦੂ ਕੌਣ ਸੀ।
ਚੰਦੂ ਦੀ ਬਾਬਤ ਆਪਾਂ ਗੱਲ ਕਰਦੇ ਹਾਂ। ਚੰਦੂ ਉਸ ਵੇਲੇ ਗੁਰੂ ਕਾਲ ਵੇਲੇ, ਗੁਰੂ ਪੰਜਵੇਂ ਪਾਤਸ਼ਾਹ ਵੇਲੇ, ਚੰਦੂ ਲਾਹੌਰ ਦਾ ਰਹਿਣ ਵਾਲਾ, ਉੱਥੋਂ ਦਾ ਨਿਵਾਸੀ ਸੀਗਾ। ਉਹ ਖੱਤਰੀ ਜਾਤ ਦਾ ਸੀ ਅਤੇ ਬਹੁਤ ਅਮੀਰ ਪਤਵੰਤਾ ਸ਼ਹਿਰੀ ਸੀਗਾ। ਬਾਦਸ਼ਾਹ ਅਕਬਰ ਵੇਲੇ ਬਾਦਸ਼ਾਹ ਨੇ ਨਾ ਇੱਕ ਨਵਾਂ ਮਹਿਕਮਾ ਮਾਲ ਸ਼ੁਰੂ ਕੀਤਾ ਸੀਗਾ, ਅਤੇ ਉਹਦੇ ਅਨੁਸਾਰ ਸੀਗਾ ਵੀ ਜ਼ਮੀਨਾਂ ਦਾ ਮਾਮਲਾ, ਟੈਕਸ, ਜਜ਼ੀਆ ਵਗੈਰਾ ਜੋ ਲੈਣਾ ਉਗਰਾਇਆ ਜਾਂਦਾ ਸੀ ਨਾ, ਉਹ ਮਹਿਕਮਾ ਮਾਲ ਦੇ ਅਧੀਨ ਸੀਗਾ, ਅਤੇ ਉਹਦਾ ਜਿਹੜਾ ਮੁਖੀ ਹੁੰਦਾ ਸੀਗਾ ਉਹਨੂੰ ਦੀਵਾਨ ਕਹਿੰਦੇ ਸੀਗੇ। ਇਹ ਫਿਰ ਜਦੋਂ ਅਕਬਰ ਤੋਂ ਬਾਅਦ ਅੱਗੇ ਇਹ ਮਹਿਕਮਾ ਆਇਆ ਤਾਂ ਜਹਾਂਗੀਰ ਵੇਲੇ ਵੀ, ਜਹਾਂਗੀਰ ਵਾਲਾ ਤਾਂ ਉਦੋਂ ਇਹ ਦੀਵਾਨ ਸੀਗਾ ਉਹਦਾ, ਮਹਿਕਮਾ ਮਾਲ ਦਾ, ਬਹੁਤ ਵੱਡੀ ਪੋਸਟ ਸੀਗੀ ਇਹਦੀ। ਜਿਵੇਂ ਫੌਜ ਦਾ ਸੈਨਾਪਤੀ ਹੁੰਦਾ, ਇੱਕ ਸੂਬੇ ਦਾ ਸੂਬੇਦਾਰ ਹੁੰਦਾ, ਇਵੇਂ ਦੀਵਾਨ ਦਾ ਵੀ ਬਹੁਤ ਉੱਚਾ ਮਰਾਤਬਾ ਸੀਗਾ ਉਸ ਵੇਲੇ। ਤੇ ਚੰਦੂ ਸ਼ਾਹ ਦੀ ਉਸ ਵੇਲੇ ਨਾ ਜਦੋਂ ਦੇ ਇਹ ਘਟਨਾ ਵਾਪਰਦੀ ਹੈ, ਮਿਸ ਐਡਵੈਂਚਰ ਜਿਹਾ ਹੁੰਦਾ ਜਾਂ ਮਿਸ ਹੈਪਨਿੰਗ ਹੁੰਦੀ ਹੈ, ਉਦੋਂ ਚੰਦੂ ਦਿੱਲੀ ਇਹਦੀ ਪੋਸਟਿੰਗ ਸੀਗੀ
ਅਤੇ
ਉਸ ਦੀ ਸਿੱਖਾਂ ਵਿੱਚ ਕਾਫੀ ਜਾਣ ਪਛਾਣ ਸੀਗੀ। ਚੰਦੂ ਦੀ ਕੁੜੀ ਜਵਾਨ ਹੋਈ ਸੀ ਜਦੋਂ, ਤਾਂ ਜਦੋਂ ਵਿਆਹੁਣ ਯੋਗ ਹੋ ਗਈ ਨਾ ਉਹਦੀ ਉਮਰ, ਤਾਂ ਉਸਨੇ ਆਪਣੇ ਨਿੱਜੀ ਬ੍ਰਾਹਮਣ ਨੂੰ ਬੁਲਾਇਆ ਅਤੇ ਉਹਨੂੰ ਕੁੜੀ ਲਈ ਵਰ ਢੂੰਡਣ ਲਈ ਕਿਹਾ ਅਤੇ ਹਦਾਇਤ ਕੀਤੀ ਵੀ ਮੇਰੇ ਸਟੇਟਸ ਦਾ, ਮੇਰੀ ਪ੍ਰੋਪਰਟੀ, ਮੇਰੀ ਹੈਸੀਅਤ ਨੂੰ ਨਜ਼ਰ 'ਚ ਰੱਖ ਕੇ ਵਰ ਦੀ ਤਲਾਸ਼ ਕਰੋ ਅਤੇ ਲੜਕਾ ਢੂੰਡ ਕੇ ਆਓ। ਉਹ ਉਸ ਵੇਲੇ ਜਿਹੜੇ ਹੁੰਦੇ ਸੀ ਨਾ ਵਿਚੋਲੇ, ਇਹ ਬ੍ਰਾਹਮਣਾਂ ਦੇ ਰਾਹੀਂ ਹੁੰਦਾ ਸੀ, ਜੋ ਬ੍ਰਾਹਮਣ ਫੈਸਲਾ ਕਰ ਦਿੰਦਾ ਸੀਗਾ, ਨਿੱਜੀ ਪੁਰੋਹਿਤ ਹੁੰਦੇ ਸੀ ਇਹਨਾਂ ਦੇ, ਕਿ ਉਹ ਜੋ ਕਰਦੇ ਉਹ ਐਕਸੈਪਟਡ ਹੀ ਹੁੰਦਾ ਸੀ, ਉਹ ਮਨਜ਼ੂਰ ਕੀਤਾ ਜਾਂਦਾ ਹੁੰਦਾ ਸੀ, ਉਹਨੂੰ ਫਿਰ ਨਹੀਂ ਕਰ ਸਕਦੇ ਸੀਗੇ। ਉਹ ਫਿਰ ਬ੍ਰਾਹਮਣ ਜਾਂ ਕਹਿ ਲਓ ਉਹਨੂੰ ਲਾਗੀ ਆਪਾਂ ਅਜੇ ਤਾਂ ਕਹਿੰਦੇ ਹਾਂ ਨਾ, ਕਿ ਉਹ ਜੀ ਉੱਥੋਂ ਚੱਲ ਪਿਆ। ਭਾਈ ਸੰਤੋਖ ਸਿੰਘ ਲਿਖਦੇ ਆ ਸੂਰਜ ਗ੍ਰੰਥ ਵਿੱਚ, ਗੁਰਪ੍ਰਤਾਪ 'ਚ, ਬ੍ਰਾਹਮਣ ਦਿੱਲੀ ਤੋਂ ਚੱਲਿਆ ਅਤੇ ਆਪਣੇ ਨਾਲ 2 ਨੌਕਰ ਲੈ ਕੇ ਉੱਥੋਂ ਪੁੱਛਦਾ ਪੁੱਛਦਾ ਅੰਮ੍ਰਿਤਸਰ ਸਾਹਿਬ ਆ ਗਿਆ ਅਤੇ ਉਸਨੇ ਆਸੇ ਪਾਸੇ ਦੇ ਬਹੁਤ ਵਾਰ ਲੋਕਾਂ ਤੋਂ ਪੁੱਛ ਗਿੱਛ ਕੀਤੀ ਅਤੇ ਉਸਨੂੰ ਇਹ ਦੱਸਿਆ ਗਿਆ ਵੀ ਤੁਸੀਂ ਗੁਰੂ ਅਰਜਨ ਪਾਤਸ਼ਾਹ ਕੋਲ ਜਾਓ, ਉਹਨਾਂ ਦਾ ਪੁੱਤਰ ਹਰਗੋਬਿੰਦ ਬਹੁਤ ਠੀਕ ਠਾਕ ਹੈ, ਉਹ ਉੱਥੇ ਜਾ ਕੇ ਤੁਸੀਂ ਪਤਾ ਕਰੋ। ਉਹ ਫਿਰ ਉੱਥੇ ਗਿਆ ਤਾਂ ਉਹਨੇ ਵੇਖਿਆ ਵੀ ਹਰਗੋਬਿੰਦ ਸਾਹਿਬ ਵਿੱਚ ਸਾਰੇ ਗੁਣ ਹੈਗੇ ਆ, ਉਹ ਸੂਝਵਾਨ ਵੀ ਹੈ, ਸ੍ਰੇਸ਼ਟ ਵੀ ਹੈ, ਸੁੰਦਰ ਵੀ ਹੈ, ਵੀ ਜਿਹੜਾ ਉਹ ਜਿਸ ਤਰ੍ਹਾਂ ਉਹਨੇ ਕਿਹਾ ਸੀ ਵੀ ਜਾਤ ਪਾਤ, ਉਹ ਜਾਤੀ ਵਾਲਾ ਕੰਮ, ਉਹ ਵੀ ਉਸ ਮੁਤਾਬਕ ਵੀ ਉਹ ਪੂਰਾ ਠੀਕ ਹੈ। ਅਤੇ ਉਹਨੂੰ ਹਰਗੋਬਿੰਦ ਜੀ ਦਾ ਜਿਹੜਾ ਵਰ ਸੀਗਾ ਉਹਨੂੰ ਯੋਗ ਲੱਗਿਆ ਅਤੇ ਉਹ ਵਾਪਸ ਫਿਰ ਦਿੱਲੀ ਚਲਾ ਗਿਆ ਉਹਨੂੰ ਚੰਦੂ ਨੂੰ ਦੱਸਣ ਵਾਸਤੇ। ਚੰਦੂ ਨੇ ਉਹਨੇ ਜਾ ਕੇ ਦੱਸਿਆ ਵੀ ਮੈਂ ਲੜਕੀ ਲਈ ਵਰ ਢੂੰਡ ਲਿਆ, ਲੜਕਾ ਬਹੁਤ ਸੁੰਦਰ ਹੈ, ਸੁਸ਼ੀਲ ਹੈ, ਘਰਾਣਾ ਬਹੁਤ ਅੱਛਾ ਹੈ ਅਤੇ ਇਲਾਕੇ ਵਿੱਚ ਗੁਰੂ ਘਰ ਦੀ ਬੜੀ ਮਾਨਤਾ ਹੈ, ਮਾਨਤਾ ਹੈਗੀ ਹੈ, ਸੰਗਤਾਂ ਆਉਂਦੀਆਂ ਭੇਟਾਂ ਚੜ੍ਹਾਉਂਦੀਆਂ ਅਤੇ ਸੀਸ ਨਵਾਉਂਦੀਆਂ ਉੱਥੇ। ਸੁਣ ਕੇ ਚੰਦੂ ਨੇ ਕਿਹਾ ਬ੍ਰਾਹਮਣ ਤੂੰ ਮੇਰੀ ਹੈਸੀਅਤ ਅਨੁਸਾਰ ਵਾਰ ਨਹੀਂ ਢੂੰਡਿਆ, ਮੈਂ ਬਹੁਤ ਹੀ ਉੱਚੇ ਮਰਾਤਬੇ ਵਾਲਾ ਅਮੀਰ ਹਾਂ, ਮੇਰਾ ਅਸਰ ਸੂਖ ਕਿੰਨਾ ਹੈਗਾ, ਫਿਰ ਵੀ ਤੂੰ ਵਾਰ ਢੂੰਡ ਆਇਆ ਹੈਗਾ ਅਤੇ ਮੈਂ ਤੇਰਾ ਫੈਸਲਾ ਸਵੀਕਾਰ ਤਾਂ ਕਰ ਲੈਂਦਾ, ਪਰ ਤੂੰ ਚੁਬਾਰੇ ਦੀ ਐਕਟ ਮੋਹਰੀ ਚਲਾ ਆਇਆ। ਉਹ ਜਦੋਂ ਉੱਥੇ ਇਹ ਗੱਲਾਂ ਚੱਲਦੀਆਂ ਸੀਗੀਆਂ ਚੰਦੂ ਸ਼ਾਹ ਦੀਆਂ, ਜਦੋਂ ਇਹ ਗੱਲਾਂ ਚੱਲਦੀਆਂ ਤਾਂ ਉੱਥੇ ਨਾ ਇਹ ਗੱਲਾਂ ਤਾਂ ਉਹਦੀ ਉੱਥੇ ਕੁਝ ਸਿੱਖ ਵੀ ਵਿੱਚ ਹਾਜ਼ਰ ਸੀਗੇ ਦਿੱਲੀ ਦੇ। ਉਹ ਦਿੱਲੀ ਦੇ ਸਿੱਖਾਂ ਨੇ ਜਦੋਂ ਇਹ ਗੱਲਾਂ ਸੁਣੀਆਂ ਵੀ ਰਿਸ਼ਤਾ ਹੋ ਰਿਹਾ ਅਤੇ ਚੰਦੂ ਇਸ ਤਰ੍ਹਾਂ ਦੀਆਂ ਮਨਮਤੀਆਂ ਦੀਆਂ ਬੋਲਿੰਗ ਗੱਲਾਂ ਕਰੀ ਜਾ ਰਿਹਾ, ਅਤੇ ਉਹਨਾਂ ਨੇ ਇੱਕ ਮਜਲਿਸ ਸੱਦੀ ਸਿੱਖ ਇਕੱਠੇ ਕੀਤੇ ਦਿੱਲੀ ਦੇ, ਅਤੇ ਉਹਨਾਂ ਨੇ ਵਿਚਾਰ ਕੀਤੀ ਵੀ ਜੇ ਇਹ ਰਿਸ਼ਤਾ ਆਪਣੇ ਗੁਰੂ ਘਰ ਨਾਲ ਹੋਵੇ ਤਾਂ ਬਹੁਤ ਚੰਗਾ ਨਹੀਂ ਹੋਊਗਾ, ਅਤੇ ਆਪਾਂ ਨੂੰ ਗੁਰੂ ਸਾਹਿਬ ਨੂੰ ਪਹਿਲਾਂ ਹੀ ਸ਼ਗਨ ਸੁਗਨ ਹੋਣ ਤੋਂ ਪਹਿਲਾਂ, ਰਿਸ਼ਤਾ ਜੁੜਨ ਤੋਂ ਪਹਿਲਾਂ ਆਪਾਂ ਨੂੰ ਇਤਲਾਹ ਦੇ ਪਹੁੰਚਾ ਦੇਣੀ ਚਾਹੀਦੀ ਹੈ। ਹਾਂ ਬਿਲਕੁਲ। ਅਤੇ ਉਹਨਾਂ ਨੇ ਜੀ ਇੱਕ ਆਪਦੇ ਇੱਕ ਚਿੱਠੀ ਲਿਖੀ ਦਿੱਲੀ ਦੀ ਸੰਗਤ ਨੇ ਅਤੇ ਇੱਕ ਬੰਦਾ ਭੇਜਿਆ ਵੀ ਕਿਤੇ ਪਹਿਲਾਂ ਕਿਤੇ ਸ਼ਗਨ ਦੀ ਰਸਮ ਨਾ ਹੋ ਜਾਵੇ, ਇਹ ਤੋੜ ਦਿੱਤਾ। ਉੱਧਰੋਂ ਚੰਦੂ ਨੇ ਵੀ ਬ੍ਰਾਹਮਣ ਨੂੰ ਤੋੜ ਦਿੱਤਾ ਵੀ ਚੱਲ ਠੀਕ ਹੈ ਮੈਂ ਤੇਰਾ ਸਵੀਕਾਰ ਕਰ ਲੈਂਦਾ ਪਰ ਤੂੰ ਕੀਤਾ ਤਾਂ ਨਹੀਂ ਠੀਕ। ਅਤੇ ਉਹ ਬ੍ਰਾਹਮਣ ਵੀ ਚੱਲ ਪਿਆ, ਬ੍ਰਾਹਮਣ ਉੱਥੇ ਅੰਮ੍ਰਿਤਸਰ ਪਹੁੰਚ ਗਿਆ, ਦਰਬਾਰ ਲੱਗਾ ਸੀਗਾ ਅਤੇ ਸ਼ਗਨ ਦੀ ਰਸਮ ਹੋਣ ਵਾਲੀ ਸੀਗੀ, ਭਾਈ ਸੰਤੋਖ ਸਿੰਘ ਕਹਿੰਦਾ। ਅਤੇ ਉਹ ਜਦੋਂ ਇਹਨਾਂ ਨੇ ਦਿੱਲੀ ਦੀ ਸਿੱਖ ਸੰਗਤ ਦਾ ਸੰਦੇਸ਼ਾ ਉਹਨਾਂ ਕੋਲ ਪਹੁੰਚਿਆ ਅਤੇ ਗੁਰੂ ਸਾਹਿਬ ਨੇ ਜਦੋਂ ਪੜ੍ਹਿਆ ਤਾਂ ਵੀ ਜਿੱਦੀ ਗੱਲ ਇਹ ਨੇ ਤਾਂ ਜੀ ਚੁਬਾਰੇ ਦੀ ਐਟ ਮੋਰੀ ਚਲਾਉਣ ਵਾਲੀ ਗੱਲ ਕੀਤੀ ਆ, ਇਹ ਜਿਹੜਾ ਚੰਦੂ ਆ, ਚੰਦੂ ਜਿਹੜਾ ਬੰਦਾ ਇਹ ਗੁਰੂ ਘਰ ਦਾ ਸ਼ਰਧਾਲੂ ਨਹੀਂ ਗਾ, ਇਹ ਬਹੁਤ ਅਭਿਮਾਨੀ ਹੈ, ਇਹ ਬਹੁਤ ਹੀ ਹੰਕਾਰੀ ਬੰਦਾ ਹੈ, ਇਹਦੇ ਨਾਲ ਰਿਸ਼ਤਾ ਸਾਨੂੰ ਜਿਹੜਾ ਠੀਕ ਨਹੀਂ ਜਾਪਦਾ ਇਹਦੇ ਨਾਲ ਰਿਸ਼ਤਾ ਸਵੀਕਾਰ ਕੀਤਾ ਜਾਵੇ, ਇਸ ਵਾਸਤੇ ਅਸੀਂ ਤੁਹਾਨੂੰ ਪਹਿਲਾਂ ਆਗਾਹ ਕਰਨਾ ਚਾਹੁੰਦੇ ਹਾਂ। ਅਤੇ ਗੁਰੂ ਸਾਹਿਬ ਨੇ ਜਦੋਂ ਪੜ੍ਹਿਆ ਤਾਂ ਉਹਨਾਂ ਨੂੰ ਵੀ ਲੱਗਾ ਵੀ ਇਹ ਗੱਲ ਹੈ ਜੀ, ਉਹ ਤਾਂ ਬਹੁਤ ਹੰਕਾਰੀ ਤਕਬਰੀ ਬੰਦਾ ਹੈਗਾ। ਤਾਂ ਉਹ ਕੋਲ ਬੈਠੇ ਸੀਗੇ ਪ੍ਰਮੁੱਖ ਸਿੱਖ ਸ਼ਖਸੀਅਤਾਂ ਬੈਠੀਆਂ ਸੀਗੀਆਂ ਸੂਝਵਾਨ, ਉਹਨਾਂ ਨਾਲ ਉਹਨਾਂ ਨੂੰ ਗੱਲ ਦੱਸੀ ਤਾਂ ਉਹਨਾਂ ਨੇ ਵੀ ਕਿਹਾ ਵੀ ਇਹ ਤਾਂ ਗੁਰੂ ਘਰ ਨਾਲ ਇਹ ਜਿਹੜਾ ਬੰਦਾ ਐਡਾ ਸਾਖਤ ਹੈ ਅਤੇ ਨਾਸਤਕ ਬੰਦਾ ਉਹਦੇ ਨਾਲ ਤਾਂ ਠੀਕ ਨਹੀਂ ਗਾ। ਅਤੇ ਗੁਰੂ ਸਾਹਿਬ ਨੇ ਉਹ ਜੀ ਰਿਸ਼ਤਾ ਸਵੀਕਾਰ ਨਹੀਂ ਕੀਤਾ ਅਤੇ ਉਹਨਾਂ ਨੇ ਨਾ ਸਵੀਕਾਰ ਕਰ ਦਿੱਤਾ ਅਤੇ ਉਹਨਾਂ ਨੇ ਰਿਸ਼ਤਾ ਜੋੜਨਾ ਠੀਕ ਨਾ ਸਮਝਿਆ। ਅਤੇ ਉਹ ਹੋਇਆ ਕਿ ਫਿਰ ਬ੍ਰਾਹਮਣ ਨਿੰਮਾ ਝੋੜਾ ਹੋ ਕੇ ਵਾਪਸ ਚਲਾ ਗਿਆ, ਫਿਰ ਉਹ ਜਾਣਾ ਹੀ ਸੀ ਉਹਨੇ। ਅਤੇ ਜਦੋਂ ਚੰਦੂ ਨੂੰ ਪਤਾ ਲੱਗਾ ਉਹਨੇ ਜਾ ਕੇ ਦਿੱਲੀ ਦੱਸਿਆ ਵੀ ਆਹ ਗੱਲ ਹੋ ਗਈ, ਗੁਰੂ ਸਾਹਿਬ ਨੇ ਐਕਸੈਪਟ ਨਹੀਂ ਕੀਤਾ ਹੈਗਾ ਰਿਸ਼ਤਾ, ਅਤੇ ਚੰਦੂ ਜਲ ਸੜ ਗਿਆ। ਉਸ ਨੇ ਆਪਣਾ ਅਪਮਾਨ ਜਾਣਿਆ ਵੀ ਮੈਂ ਐਡਾ ਵੱਡਾ ਐਡੇ ਮਰਾਤਬੇ ਵਾਲਾ ਬੰਦਾ ਅਤੇ ਮੇਰੇ ਨਾਲ ਮੇਰੀ ਤਾਂ ਬਹੁਤ ਹਾਨੀ ਹੋ ਗਈ ਹੈ, ਅਤੇ ਉਹ ਗੁਰੂ ਘਰ ਨਾਲ ਉਸ ਦਿਨ ਤੋਂ ਹੀ ਖਾਰ ਖਾਣ ਲੱਗ ਪਿਆ। ਅਤੇ ਬਾਦਸ਼ਾਹ ਜਹਾਂਗੀਰ ਕਿਉਂਕਿ ਮਹਿਕਮਾ ਮਾਲ ਦਾ ਮੁਖੀ ਸੀਗਾ, ਉਹਨੂੰ ਫਿਰ ਭੜਕਾਉਣ ਲੱਗ ਪਿਆ ਅਤੇ ਉਹਨੂੰ ਅਕਸਾਉਣ ਲੱਗ ਪਿਆ
ਜੀ। ਬਾਈ ਜੀ ਉਹ ਇਹ ਤਾਂ ਚੰਦੂ ਦੀ ਤੁਸੀਂ ਬੈਕਗਰਾਊਂਡ ਦੱਸੀ ਆ, ਪਰ ਜਹਾਂਗੀਰ ਦਾ ਵੀ ਜ਼ਿਕਰ ਆਉਂਦਾ ਕਿ ਉਹਦੇ ਮਾਲ ਮਹਿਕਮੇ ਦਾ ਉਹ ਪ੍ਰਮੁੱਖ ਸੀ, ਦੀਵਾਨ ਸੀ, ਅਤੇ ਜਹਾਂਗੀਰ ਦਾ ਆਪਣਾ ਕੀ ਵਿਚਾਰ ਮਤ ਸੀ? ਕਿਉਂਕਿ ਅਕਬਰ ਗੁਰੂ ਘਰ ਦੇ ਨਾਲ ਕਾਫ਼ੀ ਸੁਨੇਹੀ ਸੀ, ਕਲੋਜ਼ ਸੀਗਾ ਉਹ, ਅਤੇ ਜਹਾਂਗੀਰ ਦਾ ਕੀ ਵਿਚਾਰ ਸੀ ਸਿੱਖੀ ਬਾਰੇ?
ਬਿਲਕੁਲ ਤੁਹਾਡਾ ਜੀ ਬਹੁਤ ਠੀਕ ਹੈ ਇਹ ਗੱਲ, ਬਿਲਕੁਲ। ਜਿਹੜਾ ਜਹਾਂਗੀਰ ਬਾਦਸ਼ਾਹ ਦਾ ਜੇ ਉਹ ਜਿਹੜਾ ਅਕਬਰ ਸੀ ਉਹਦਾ ਪਿਓ ਸੀਗਾ ਜਹਾਂਗੀਰ ਦਾ
ਜੀ,
ਅਕਬਰ ਦਾ ਮੁੰਡਾ ਜਿਹਨੂੰ ਆਪਾਂ ਸਲੀਮ ਕਹਿੰਦੇ ਨਾ ਉਹ ਜਹਾਂਗੀਰ ਸੀਗਾ
ਜੀ,
ਹੈ ਨਾ, ਇਹ ਅਕਬਰ ਦਾ ਪਿਓ ਸੀ। ਅਤੇ ਜਿਹੜਾ ਅਕਬਰ ਸੀਗਾ ਮੁਗਲ ਬਾਦਸ਼ਾਹ ਉਹ ਕੱਟੜਵਾਦੀ ਇਸਲਾਮੀ ਸ਼ਰ੍ਹਾ ਦਾ ਕੋਈ ਐਡਾ ਵੱਡਾ ਰੈਡੀਕੁਲਸ ਨਹੀਂ ਸੀ, ਮਤਲਬ ਉਹ ਕੱਟੜ ਨਹੀਂ ਸੀਗਾ ਧਰਮ ਦੇ ਵਿੱਚ, ਇੰਨਾ ਨਹੀਂ ਸੀਗਾ ਉਹ, ਪਹਿਲਾਂ ਪਹਿਲਾਂ ਸ਼ੁਰੂ ਸੀਗਾ, ਬਾਅਦ ਵਿੱਚ ਫਿਰ ਉਹਨੇ ਦੀਨੇ ਇਲਾਹੀ ਧਰਮ ਚਲਾਇਆ। ਉਹਨੇ ਸੋਚਿਆ ਸੀਗਾ ਵੀ ਸੈਕੂਲਰ ਅਪਰੋਚ ਬਚਾਉਣੀ ਚਾਹੀਦੀ, ਜੇ ਵਧੀਆ ਰਾਜ ਕਰਨਾ ਤਾਂ ਸ਼ਾਂਤੀ ਨਾਲ, ਨਹੀਂ ਤਾਂ ਦਿਮਾਗ ਹੈ ਨਾ ਟੈਨਸ਼ਨ ਵਾਲਾ ਰਾਜ ਹੋ ਜਾਂਦਾ। ਅਤੇ ਉਹਨੇ ਨਾ ਕਿਹਾ ਵੀ ਆਪਾਂ ਐਂ ਕਰੀਏ ਵੀ ਹਿੰਦੂਆਂ ਦੇ ਨਾਲ ਖਾਸ ਕਰ ਰਾਜਪੂਤਾਂ ਦੇ ਨਾਲ ਨਾ ਰਿਸ਼ਤੇ ਗੰਢ ਲਈਏ, ਇਹਨਾਂ ਨੂੰ ਆਪਦੇ ਨਾਲ ਜੋੜ ਲਈਏ, ਇਸ ਤਰ੍ਹਾਂ ਸਿਖਾਵਾਂ ਰਹੂਗਾ। ਫਿਰ ਉਹਨੇ ਦੀਨੇ ਲਾਹੀ ਚਲਾਇਆ ਸੀਗਾ ਅਤੇ ਰਾਜਪੂਤਾਂ ਨਾਲ ਉਹਨੇ ਰਿਸ਼ਤੇ ਕੀਤੇ, ਕਿਉਂਕਿ ਰਾਜਪੂਤਾਂ ਦਾ ਉਸ ਵੇਲੇ ਦਬਦਬਾ ਬਹੁਤ ਸੀਗਾ। ਅਕਬਰ ਨੇ ਸਿਆਸੀ ਲਾਹਾ ਲੈਣ ਲਈ ਰਿਆਸਤਾਂ ਅਤੇ ਹਿੰਦੂ ਰਜਵਾੜਿਆਂ ਨਾਲ ਰਿਸ਼ਤੇ ਜੋੜੇ। ਅਕਬਰ ਦੀ ਜਿਹੜੀ ਇੱਕ ਪਤਨੀ ਸੀਗੀ ਸਜੀਆ ਬੇਗਮ ਸੀਗੀ, ਜੋ ਅਜਮੇਰ ਦੇ ਭਾਗਮਲ ਕਸ਼ਵਾਹੇ ਦੀ ਪੁੱਤਰੀ ਸੀਗੀ,
ਅੱਛਾ
ਹਿੰਦੂ ਦੀ, ਤੇ ਉਸ ਦੀ ਕੁੱਖੋਂ ਜਹਾਂਗੀਰ ਪੈਦਾ ਹੋਇਆ। ਜਹਾਂਗੀਰ ਦੀ ਮਾਂ ਸਮਝ ਲਓ
ਜੀ ਜੀ
ਹਿੰਦੂ ਸੀ,
ਜੀ
ਤੇ ਅੱਗੇ ਅਕਬਰ ਨੇ ਜਹਾਂਗੀਰ ਦਾ ਜਿੱਥੇ ਵਿਆਹ ਕੀਤਾ ਉਹਨੇ ਵੀ ਕੀਤਾ, ਉਹ ਅੰਬੇਰ ਦੇ ਰਾਜੇ ਭਗਵਾਨ ਦਾਸ ਦੀ ਪੁੱਤਰੀ ਮਾਨਬਾਈ ਨਾਲ ਕੀਤਾ ਸੀਗਾ,
ਜੀ
ਜੋ ਉਹਦੀ ਪਹਿਲੀ ਪਤਨੀ ਸੀਗੀ
ਅੱਛਾ
ਹੈ ਜਹਾਂਗੀਰ ਦੀ। ਉਸ ਦੀ ਕੁੱਖ ਚੋਂ ਅੱਗੇ ਗੱਲ ਕੇ ਆਊਗੀ ਗੱਲ ਕਿਵੇਂ ਵਿਗੜਦੀ ਆ, ਉਹਦੀ ਕੁੱਖ ਚੋਂ ਖੁਸਰੋ ਪੈਦਾ ਹੋਇਆ ਸੀਗਾ, ਜਿਹੜਾ ਜੋ ਬਹੁਤ ਭਾਰੀ ਵਿਦਵਾਨ ਚੁਸਤ ਸਮਰਾਟ ਸੀਗਾ, ਤੇ ਦਰਬਾਰ ਵਿੱਚ ਨਾ ਬਹੁਤ ਹੀ ਹਰਮਨ ਪਿਆਰਾ ਸੀ ਅਕਬਰ ਦੇ ਦਰਬਾਰ ਵਿੱਚ। ਉਹ
ਜੀ
ਅਕਬਰ ਚਾਹੁੰਦਾ ਸੀਗਾ, ਇਹ ਆਪਾਂ ਜਹਾਂਗੀਰ, ਅਕਬਰ ਚਾਹੁੰਦਾ ਸੀ ਵੀ, ਅਕਬਰ ਵੀ ਚਾਹੁੰਦਾ ਸੀ ਤੇ ਉਹਦੇ ਜਿਹੜੇ ਰਿਸ਼ਤੇਦਾਰ ਰਾਜਪੂਤ ਘਰਾਣੇ ਬੜੇ ਵੱਡੇ ਘਰਾਣੇ ਸੀਗੇ,
ਜੀ
ਰਾਜੇ ਸੀਗੇ, ਉਹ ਵੀ ਚਾਹੁੰਦੇ ਸੀ ਵੀ ਅਕਬਰ ਆਪਦੇ ਮੁੰਡੇ ਨੂੰ ਰਾਜ ਤਿਲਕ ਦੇਣ ਦੀ ਬਜਾਏ, ਜਹਾਂਗੀਰ ਦੀ ਬਜਾਏ ਖੁਸਰੋ ਨੂੰ ਦੇਵੇ,
ਅੱਛਾ
ਆਪਦੇ ਪੋਤੇ ਨੂੰ, ਪੋਤੇ
ਓਕੇ
ਨੂੰ ਖੁਸਰੋ ਨੂੰ ਦੇਣਾ ਚਾਹੁੰਦੇ ਸੀਗੇ। ਪਰ ਕਿਉਂਕਿ ਜਹਾਂਗੀਰ ਵਾਲਾ ਸਿਆਣਾ ਨਹੀਂ ਸੀਗਾ, ਇਹ ਕਾਮੁਕ ਬਿਰਤੀ ਵਾਲਾ ਸੀਗਾ, ਐਸ਼ ਪ੍ਰਸਤ ਬੰਦਾ ਸੀਗਾ, ਅਤੇ ਉਹ ਬਾਦਸ਼ਾਹ ਦੇ ਯੋਗ ਖੁਸਰੋ ਨੂੰ ਸਮਝਦੇ ਸੀਗੇ ਅਤੇ ਜਹਾਂਗੀਰ ਨੂੰ ਨਹੀਂ ਸਮਝਦੇ ਸੀਗੇ। ਅਤੇ ਇਹ ਸੀਗਾ ਜੀ ਜਹਾਂਗੀਰ ਦਾ,
ਜੀ
ਅਤੇ ਹੁਣ
ਤੇ
ਇਸ ਤਰ੍ਹਾਂ ਦਾ ਉਹਦਾ ਸੁਭਾਅ ਸੀਗਾ।
ਬਾਈ ਜੀ ਹੁਣ ਆਪਾਂ ਕਰਦੇ ਹਾਂ ਕਿ ਚਲੋ ਮੁੜ ਕੇ ਫਿਰ ਚੰਦੂ 'ਤੇ ਆਉਂਦੇ ਹਾਂ। ਚੰਦੂ ਅਤੇ ਜਹਾਂਗੀਰ ਦਾ ਆਪਸ ਦੇ ਵਿੱਚ ਮਹਿਕਮੇ ਦੇ ਨਾਲ ਸੰਬੰਧਿਤ ਸੀਗਾ, ਅਤੇ ਕੁਛ ਵਿਦਵਾਨ ਚੰਦੂ ਨੂੰ ਬਰੀ ਕਰ ਦਿੰਦੇ ਆ ਕਿ ਸਾਰਾ ਦੋਸ਼ ਇਕੱਲਾ ਜਹਾਂਗੀਰ 'ਤੇ ਹੀ ਮੜ ਦਿੰਦੇ ਆ, ਅਤੇ ਇਹਦੇ ਹੁਣ ਦੋਸ਼ੀ ਹੋਣ ਬਾਰੇ ਦੱਸੋ ਵੀ ਇਹਦਾ ਕਿੰਨਾ ਕੁ ਦੋਸ਼ ਸੀਗਾ। ਅਤੇ ਜਹਾਂਗੀਰ ਦੀ ਆਪਾਂ ਦੇਖ ਲਈਏ ਕਿ ਉਹ ਐਸ਼ਪ੍ਰਸ ਸੀ, ਪਰ ਦੂਜੇ ਪਾਸੇ ਚੰਦੂ ਦੇ ਵੀ ਸੱਟ ਲੱਗੀ ਹੋਈ ਸੀਗੀ ਅੰਦਰੋਂ, ਵੀ ਆਪਣੀ ਬੇਇੱਜ਼ਤੀ ਸਮਝ ਰਿਹਾ ਸੀ, ਤੇ ਕੀ ਘਟਨਾਕ੍ਰਮ ਵਾਪਰਿਆ ਫਿਰ? ਇਹ ਬਰੀ ਕਰਨਾ ਜਾਇਜ਼ ਹੈ ਜਾਂ ਨਹੀਂ ਜਾਇਜ਼?
ਇਹ ਹੋਇਆ ਕੀ ਵੀ ਜਦੋਂ ਉਹਨੂੰ ਨਾ ਜਹਾਂਗੀਰ ਨੂੰ ਬਾਦਸ਼ਾਹਤ ਮਿਲ ਜਾਂਦੀ ਹੈ ਤੇ ਖੁਸਰੋ ਨੂੰ ਬਾਦਸ਼ਾਹਤ ਨਹੀਂ ਮਿਲਦੀ ਗੀ, ਤਾਂ ਖੁਸਰੋ ਬਗਾਵਤ ਕਰ ਦਿੰਦਾ ਹੈ ਉੱਥੇ ਆ ਕੇ, ਤੇ ਬਗਾਵਤ ਕਰ ਦਿੰਦਾ, ਉਹ ਇੱਕ ਬਹਾਨਾ ਜਿਹਾ ਲਾਉਂਦਾ ਹੈ ਤੇ ਨਾਲ ਆਪਦੀ ਫੌਜ ਲੈ ਕੇ 300 ਘੋੜ ਸਵਾਰ ਨਾਲ ਲੈ ਕੇ, ਤੇ ਉਹ ਨਾ ਕਹਿੰਦਾ ਵੀ ਮੈਂ ਅਕਬਰ ਬਾਦਸ਼ਾਹ, ਉਦੋਂ ਆਗਰਾ ਇਹਨਾਂ ਦੀ ਰਾਜਧਾਨੀ ਸੀਗੀ, ਉਹ ਨਾ ਲੈ ਕੇ ਤੇ ਬਾਗੀ ਹੋ ਕੇ ਨਿਕਲ ਜਾਂਦਾ ਵੀ, ਤੇ ਉਹ ਮਤਲਬ ਸਾਰੇ ਇਤਿਹਾਸ ਵਿੱਚ ਆਉਂਦੀ ਸਾਰੀ ਗੱਲ, ਤੇ ਇੱਕ ਇਤਿਹਾਸਕਾਰ ਈਸ਼ਵਰ ਪ੍ਰਸਾਦ ਵੀ ਲਿਖਦਾ, ਉਹ ਆਉਂਦਾ ਵੀ ਇੱਕ ਦਿਨ ਨਾ ਖੁਸਰੋ 300 ਘੋੜ ਸਵਾਰਾਂ ਦਾ ਲਸ਼ਕਰ ਲੈ ਕੇ ਆਪਣੇ ਦਾਦਾ ਅਕਬਰ ਬਾਦਸ਼ਾਹ ਦੀ ਕਬਰ ਪਰ ਜ਼ਿਆਰਤ ਕਰਨ ਦੇ ਬਹਾਨੇ ਨਿਕਲ ਜਾਂਦਾ ਹੈ, ਤੇ ਬਾਗੀ ਹੋ ਕੇ ਆਗਰੇ ਦੇ ਕਿਲੇ 'ਚੋਂ ਲਾਹੌਰ ਵੱਲ ਨੂੰ ਚੱਲ ਪੈਂਦਾ, ਤੇ ਉਹ ਜਦੋਂ ਚੱਲ ਪੈਂਦਾ ਤਾਂ ਉਹਦੇ ਰਸਤੇ 'ਚ ਉਹਦੇ ਅਹਿਲਕਾਰ, ਕਿਉਂਕਿ ਉਹਦਾ ਵੀ ਵਾਹਵਾ ਨਾਮ ਸੀਗਾ, ਅਹਿਲਕਾਰ ਮੁਗਲ ਸਰਦਾਰ ਉਹਦੇ ਨਾਲ ਰਲਦੇ ਗਏ, ਤੇ ਉਹ ਚੱਲ ਪਿਆ, ਤੇ ਉਹ ਫਿਰ ਜਹਾਂਗੀਰ ਨੂੰ ਜਦੋਂ ਪਤਾ ਲੱਗਾ, ਉਹਨੇ ਉਸ ਵੇਲੇ ਇੱਕ ਉਹਦੀ ਇੱਕ ਜਮਾਤ ਸੀ ਨਕਸ਼ਬੰਦੀ, ਉਹਦਾ ਇੱਕ ਫਰੀਦ ਖਾਂ ਬੁਖਾਰੀ ਮੁਰਤਜ਼ਾ ਖਾਨ ਸੀਗਾ, ਅਤੇ ਉਹਨੂੰ ਭਾਰੀ ਫੌਜ ਦੇ ਕੇ ਉਹਦੇ ਮਗਰ ਲਾ ਦਿੱਤਾ ਵੀ ਇਹਨੂੰ ਖੁਸਰੋ ਨੂੰ ਫੜੋ ਅਤੇ ਜਾਂ ਮਾਰ ਦਿਓ ਉਹਨੂੰ, ਠੀਕ ਆ ਜੀ। ਖੁਸਰੋ ਚੱਲਦਾ ਜਾਂਦਾ ਜੇ ਲਾਹੌਰ ਪਹੁੰਚ ਜਾਂਦਾ, ਲਾਹੌਰ ਦੇ ਨੇੜੇ ਜਾ ਵੜਦਾ, ਪਰ ਉੱਥੇ ਲਾਹੌਰ ਬਹੁਤ ਕਿਲ੍ਹਾ ਸੀ, ਉੱਥੇ ਬਹੁਤ ਤਕੜੀ ਫੋਰਸ ਸੀਗੀ, 9 ਦਿਨ ਜੀ ਘੇਰਾ ਪਾਈ ਰੱਖਿਆ ਖੁਸਰੋ ਨੇ, ਉਹਨਾਂ ਨੇ ਅੰਦਰ ਉਹਨੂੰ ਐਂਟਰ ਨਹੀਂ ਕਰਨ ਦਿੱਤਾ, ਅਤੇ ਫਿਰ ਜਦੋਂ ਉਹਨੂੰ ਪਤਾ ਲੱਗਾ ਪਿੱਛੋਂ ਮੁਰਤਜ਼ਾ ਖਾਨ ਫੌਜ ਚੜ੍ਹੀ ਆਉਂਦੀ ਆ, ਅਤੇ ਉਹ ਵਾਪਸ ਆਉਂਦਾ ਹੈ, ਉਹ ਫਿਰ ਨਾ ਗੋਇੰਦਵਾਲ ਅਤੇ ਤਰਨ ਤਾਰਨ ਦੇ ਕੋਲ ਇੱਕ ਭੈਰੋਵਾਲ, ਉੱਥੇ ਉਹਨਾਂ ਦੀ ਆਪਸੀ ਟੱਕਰ ਹੋ ਜਾਂਦੀ ਹੈ, ਅਤੇ ਕਿਉਂਕਿ ਉਹ ਬਾਦਸ਼ਾਹੀ ਫੌਜਾਂ ਜ਼ਿਆਦਾ ਭਾਰੀਆਂ ਸੀ, ਖੁਸਰੋ ਦਾ ਫੌਜ ਥੋੜ੍ਹੀ ਸੀਗੀ, ਖੁਸਰੋ ਉੱਥੇ ਹਾਰ ਜਾਂਦਾ, ਉਹਦੇ ਸੈਨਿਕ ਵੀ ਭੱਜ ਜਾਂਦੇ, ਖੁਸਰੋ ਵੀ ਭੱਜ ਜਾਂਦਾ, ਉੱਥੇ ਫਿਰ ਇਹ ਘਟਨਾ ਵਾਪਰਦੀ ਵੀ ਗੱਲ ਚੱਲਦੀ ਵੀ ਜਿਹੜਾ ਖੁਸਰੋ ਨਾ, ਉੱਥੇ ਗੁਰੂ ਗੋਬਿੰਦਵਾਲ ਸਾਹਿਬ ਵੀ ਆਪਣੇ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਸੀਗੇ, ਉੱਥੇ ਸੀ ਬਿਰਾਜਮਾਨ ਸੀਗੇ, ਅਤੇ ਇਹ ਉਹਨਾਂ ਕੋਲ ਜਾਂਦਾ, ਉੱਥੇ ਲੰਗਰ ਪਾਣੀ ਵੀ ਛਕਦਾ, ਫਿਰ ਦੱਸਦੇ ਆ ਵਿੱਚ ਗੱਲ ਚੱਲਦੀ ਹੈ ਵੀ ਗੁਰੂ ਸਾਹਿਬ ਨੇ ਲੋੜਵੰਦ ਜਾਣ ਕੇ ਉਹਨੂੰ ਹੈ ਨਹੀਂ, ਅਤੇ ਉਹਨਾਂ ਦੀ ਥੋੜ੍ਹੀ ਬਹੁਤੀ ਮਦਦ ਕੀਤੀ ਸੀਗੀ, ਇਹ ਚੱਲਦੀ ਹਾਂਜੀ, ਇਹ ਖੁਸਰੋ ਦੀ ਬਗਾਵਤ ਹੁੰਦੀ ਹੈ। ਖੁਸਰੋ ਦੀ ਬਗਾਵਤ ਤੋਂ ਬਾਅਦ ਮੁੱਖ ਸ਼ਹੀਦੀ ਦਾ ਕਾਰਨ ਸਾਧ ਦਾ ਕਾਰਨ ਬਣਦਾ। ਭਾਈ ਵੀਰ ਸਿੰਘ ਲਿਖਦੇ ਆ ਵੀ ਅਸ਼ਟ ਗੁਰੂ ਚਮਤਕਾਰ, ਉਹਨਾਂ ਦੀ ਇੱਕ ਰਚਨਾ ਕਿਤਾਬ ਆ ਵੱਡੀ, ਉਹ 'ਚ ਲਿਖਦੇ ਵੀ 26 ਅਪ੍ਰੈਲ 1606 ਈਸਵੀ ਨੂੰ ਨਾ ਜਹਾਂਗੀਰ ਜਦੋਂ ਮੁਰਤਜ਼ਾ ਖਾਨ ਜਾਂਦਾ ਨਾ ਫੌਜ ਤੋਂ ਹੋ ਜਾਂਦਾ, ਜਹਾਂਗੀਰ ਵੀ ਮਗਰੇ ਮਗਰੀ ਚੱਲ ਪੈਂਦਾ ਹੈਗਾ, ਤੇ ਉਹਨੂੰ ਜਦੋਂ ਲਾਹੌਰ ਦੇ ਨੇੜੇ ਪਹੁੰਚਦਾ ਨਾ ਜਹਾਂਗੀਰ, ਤੋਂ ਉਹਨੂੰ ਪਤਾ ਲੱਗਦਾ ਵੀ ਖੁਸਰੋ ਨੂੰ ਫੜ ਲਿਆ ਹੈਗਾ, ਪਹਿਲੀ ਮਈ ਨੂੰ ਖੁਸਰੋ ਲਿਖਦਾ ਭਾਈ ਵੀਰ ਸਿੰਘ ਵੀ ਖੁਸਰੋ ਜਹਾਂਗੀਰ ਦੇ ਪੇਸ਼ ਕੀਤਾ ਜਾਂਦਾ, ਆਹ ਜੀ ਖੁਸਰੋ ਫੜ ਲਿਆ ਬਾਦਸ਼ਾਹ ਦੇ ਅੱਗੇ ਪੇਸ਼ ਕੀਤਾ ਜਾਂਦਾ ਉਹਨੂੰ। ਤਦ ਉਹਦੇ ਜਿਹੜੇ ਨਾਲ ਦੇ ਸਾਥੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਅਤੇ 700 ਫੌਜੀ ਵੀ ਮਾਰ ਦਿੱਤੇ ਜਾਂਦੇ ਆ, ਅਤੇ 7 ਮਈ ਨੂੰ ਖੁਸਰੋ ਨੂੰ ਅੰਨਾ ਕਰ ਦਿੱਤਾ ਜਾਂਦਾ ਅਤੇ ਫਿਰ ਉਹਨੂੰ ਮਾਰ ਦਿੱਤਾ ਜਾਂਦਾ। ਅੱਛਾ, ਉਦੋਂ ਤੱਕ ਨਾ ਇਹ ਮਤਲਬ ਉਹ ਜਹਾਂਗੀਰ ਨੂੰ ਇਹ ਨਹੀਂ, ਇਹ ਸਾਰੀ ਜਿਹੜੀ ਨਾ ਵੀ ਖੁਸਰੋ ਨੂੰ ਮਿਲਿਆ ਆਹ ਗੱਲਾਂ ਹੋਈਆਂ, ਗੁਰੂ ਨੇ ਮਦਦ ਕੀਤੀ, ਇਹ ਭਾਈ ਵੀਰ ਸਿੰਘ ਵੀ ਕਹਿੰਦਾ ਵੀ ਉਦੋਂ ਤੱਕ ਜਹਾਂਗੀਰ ਦੇ ਕੰਨ ਵਿੱਚ ਇਹ ਗੱਲ ਪਾਈ ਨਹੀਂ ਗਈ ਸੀ ਵੀ ਗੁਰੂ ਨੂੰ ਮਿਲਿਆ ਖੁਸਰੋ। ਅੱਛਾ, ਇਹ ਜਿਹੜੀ ਬਾਰ ਉਹ ਜਹਾਂਗੀਰ ਦੇ ਨੋਟਸ ਵਿੱਚ ਉਦੋਂ ਗੱਲ ਹੈ ਹੀ ਨਹੀਂ ਸੀਗੀ ਗੁਰੂ ਸਫ਼ਰ, ਬਾਅਦ ਵਿੱਚ ਕੀ ਹੁੰਦਾ ਫਿਰ ਇਹ ਜਿਹੜੇ ਹੈਗੇ ਆ ਨਕਸ਼ਬੰਦੀ ਸੀਗੇ, ਈਵਨ ਉਹ ਜਿਹੜਾ ਮਿਹਰਬਾਨ ਸੀਗਾ ਪ੍ਰਿਥੀ ਚੰਦ ਦਾ ਮੁੰਡਾ, ਉਹ ਵੀ ਬਾਗੀ ਸੀ ਨਾ, ਬਗਾਵਤ ਵਾਲਾ ਪਾਸੇ ਸੀਗਾ, ਇਹਨਾਂ ਸਾਰਿਆਂ ਨੇ ਰਲ ਕੇ ਮੌਲਵੀਆਂ ਨੇ ਅਤੇ ਜਹਾਂਗੀਰ ਨੂੰ ਕਿਹਾ, ਉਹਦੇ ਕੋਲ ਚੁਗਲੀ ਕੀਤੀ, ਉਹਦੇ ਕੰਨ ਭਰੇ, ਵੇਖੋ ਜੀ ਪੰਜਮ ਪਾਤਸ਼ਾਹ ਹੈਗੇ ਆ, ਉਹਨਾਂ ਦਾ ਆਪਦਾ ਹੀ ਇੱਕ ਇੱਥੇ ਚਲਾਇਆ ਹੋਇਆ ਪੰਥ, ਅਤੇ ਉਹਨਾਂ ਨੇ ਖੁਸਰੋ ਦੀ ਮਦਦ ਕੀਤੀ ਹੈ। ਅਤੇ ਉਹ ਜਿਹੜਾ ਕੇਸ ਉਦੋਂ ਪੇਸ਼ ਕੀਤਾ ਨਾ, ਪੂਰੀ ਫਾਈਲ ਕੇਸ ਉਹ ਆਉਂਦੇ ਵੀ ਉਹ ਚੰਦੂ ਆ, ਉਹਦੇ ਉਹ ਚੰਦੂ ਪੇਸ਼ ਕਰਦਾ ਕੇਸ, ਸਾਰਾ ਕੇਸ ਗੁਰੂ ਸਾਹਿਬ ਦੇ ਬਰਖਿਲਾਫ ਜਹਾਂਗੀਰ ਅੱਗੇ ਚੰਦੂ ਦੀਵਾਨ ਨੇ ਕੀਤਾ। ਅਤੇ ਉਹਦੇ ਵਿੱਚ ਕੀ ਲਿਖਦਾ ਮੈਂ ਤੁਹਾਨੂੰ ਦੱਸਦਾ, ਦਿਮਾਗ ਉਹਦੇ ਵਿੱਚ ਉਹ ਲਿਖਦਾ ਕੇਸ ਵਿੱਚ, ਉਹ ਕਹਿੰਦੇ ਨੇ ਵੀ ਦੀਵਾਨ ਚੰਦੂ ਨੇ ਜਹਾਂਗੀਰ ਬਾਦਸ਼ਾਹ ਦੀ ਖਿਦਮਤ ਵਿੱਚ ਅਰਜ਼ ਕੀਤੀ ਵੀ ਗੁਰੂ ਅਰਜਨ ਨਾਮ ਦਾ ਇੱਕ ਆਦਮੀ ਨੇ ਹਿੰਦੂ ਮੁਸਲਮਾਨਾਂ 'ਚ ਇੱਕ ਤੀਜਾ ਫਿਰਕਾ ਬਣਾਇਆ, ਇਸਲਾਮ ਦੇ ਕਈ ਤਰੀਕਿਆਂ ਨੂੰ ਮਿਟਾ ਕੇ ਇਸਲਾਮੀ ਰੁਕਣਾ ਵਿੱਚ ਭਾਰੀ ਵਿਰੋਧ ਅਤੇ ਉਹਨੇ ਖਲਲ ਪਾ ਦਿੱਤਾ, ਹਰ ਰੋਜ਼ ਬਹੁਤ ਹਿੰਦੂ ਗੁਰੂ ਦੀ ਤਾਬਿਆਦਾਰੀ ਦੇ ਵਿੱਚ ਉੱਥੇ ਆਉਂਦੇ ਆ ਅਤੇ ਸਿੱਖ ਬਣੀ ਜਾ ਰਹੇ ਆ, ਆਪ ਲਈ ਇਹਦਾ ਬੰਦੋਬਸਤ ਤੁਹਾਨੂੰ ਕਰਨਾ ਚਾਹੀਦਾ, ਨਹੀਂ ਤਾਂ ਇਸ ਤੋਂ ਥੋੜ੍ਹਾ ਸਮਾਂ ਗੁਜ਼ਰ ਜਾਣ 'ਤੇ ਇਸਲਾਮ ਦਾ ਕੰਮ ਢਹਿ ਢੇਰੀ ਹੋ ਜਾਊਗਾ, ਵੀ ਚੰਦੂਆਂ ਦਾ ਮੈਂ ਗੁਲਾਮ ਹੋਣ ਕਰਕੇ ਸਿਰਫ ਸ਼ੁਭ ਚਿੰਤਕ ਹੋਣ ਦੇ ਨਾਤੇ ਇਸ ਮਾਮਲੇ ਬਾਰੇ ਆਪ ਜੀ ਦੀ ਮੇਰੇ ਅੱਗੇ ਮੇਰੀ ਤੇਰੇ ਅੱਗੇ ਬੇਨਤੀ ਹੈ
ਜੀ।
ਉਹ ਫਿਰ ਇਹਦੇ ਬਦਲੇ ਜਿਹੜੇ ਹੋਰ ਵੀ ਹੈਗੇ ਰਾਈਟਰ ਹੈ ਖੁਸ਼ਵਤ ਰਾਏ, ਉਹਨੇ ਵੀ ਕਿਹਾ ਵੀ ਚੰਦੂ ਉਸ ਵੇਲੇ ਪੂਰਾ ਦੁਸ਼ਮਣੀ ਆਪਦੀ ਕੱਢ ਰਿਹਾ ਸੀਗਾ, ਸਰੂਪ ਦਾ ਭੱਲਾ ਅਤੇ ਦੂਜੇ ਇਹਨਾਂ ਨੇ ਵੀ ਇਹੀ ਕਿਹਾ ਵੀ
ਚੰਦੂ ਦੇ ਰਾਹੀਂ ਅਪਰੋਚ ਕਰ ਰਹੇ ਸੀ ਸਰਕਾਰੀ ਦਰਬਾਰੇ। ਸੋ ਇਹਦਾ ਮਤਲਬ ਇਹ ਹੈ ਵੀ ਆਪਾਂ ਚੰਦੂ ਨੂੰ ਬਰੀ ਨਹੀਂ ਕਰ ਸਕਦੇ ਕਿਉਂਕਿ ਉਹ ਉਕਸਾਉਣ ਦੇ ਵਿੱਚ ਕਾਫੀ ਮੂਹਰੇ ਰਿਹਾ, ਪਰ ਦੂਜੇ ਪਾਸੇ ਜੇ ਆਪਾਂ ਬਾਅਦ ਚੋਂ ਦੇਖੀਏ ਕਿ ਛੇਵੇਂ ਪਾਤਸ਼ਾਹ ਵੇਲੇ ਜਹਾਂਗੀਰ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਔਰ ਫਿਰ ਗੁਰੂ ਸਾਹਿਬ ਦੇ ਨਾਲ ਸਮਝੌਤੇ ਵੀ ਕੀਤੇ, ਗੱਲਾਂ ਬਾਤਾਂ ਵੀ ਕੀਤੀਆਂ ਗਵਾਲੀਅਰ ਦੇ ਕਿਲੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਅਗਰ ਦੀਵਾਨ ਉਹ ਚੱਕ ਚਕਾ ਨਾ ਕਰਦਾ ਉਸ ਵੇਲੇ ਤਾਂ ਗੱਲ ਇੱਥੋਂ ਤੱਕ ਪਹੁੰਚਣੀ ਨਹੀਂ ਸੀਗੀ, ਉਹ ਸਿਰਫ ਕੰਨ ਭਰੇ ਗਏ ਉਸਦੇ ਉੱਥੇ ਬੈਠੇ।
ਬਿਲਕੁਲ, ਇਹ ਨਾ ਇਹ ਦੱਸਣਾ ਹੈਗਾ ਜੀ, ਜਿਹੜੇ ਉਦੋਂ ਬਾਅਦ ਨਵੇਂ ਆਉਂਦੇ ਆ ਇਤਿਹਾਸਕਾਰ ਗੰਡਾ ਸਿੰਘ, ਤੇਜਾ ਸਿੰਘ, ਫੌਜਾ ਸਿੰਘ, ਇਹਨਾਂ ਨੇ ਨਾ ਤੁਝ ਕੇ ਜਹਾਂਗੀਰੀ ਇਹਨਾਂ ਨੂੰ ਮਿਲੀ ਉਹਦੇ ਉਹਨੂੰ ਪੜ੍ਹ ਪੜ੍ਹ ਕੇ ਫਿਰ ਇਹਨੇ ਚੰਦੂ ਨੂੰ ਬਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਜੇ ਉਹ ਜਿਹੜੇ ਉਹਨਾਂ ਨੇ ਕੀਤੀ ਹੈ ਅਤੇ ਜਿਹੜੀ ਤੁਝ ਕੇ ਜਹਾਂਗੀਰੀ ਹੈ ਨਾ ਜਿਹੜੀ ਬਾਦਸ਼ਾਹ ਉਹ ਨਾ ਇਤਿਹਾਸਕ ਅਸਲੀਅਤ ਨਹੀਂ ਹੈ ਉਹਦੇ 'ਤੇ। ਉਹ ਤੁਸੀਂ ਹਰਿੰਦਰ ਮਹਿਬੂਬ ਨੂੰ ਪੜ੍ਹੋ, ਉਹ ਬਹੁਤ ਸੋਹਣਾ ਲਿਖਦਾ ਇਹਦੇ ਉੱਤੇ, ਉਹ ਵੀ ਤੁਝ ਕੇ ਜਹਾਂਗੀਰੀ ਜਿਹਦੇ ਆਧਾਰ 'ਤੇ ਉਹ ਕਹਿੰਦੇ ਨੇ ਵੀ ਚੰਦੂ ਦਾ ਇੰਨਾ ਕਸੂਰ ਨਹੀਂ ਗਾ, ਸਾਰਾ ਕਸੂਰ ਜਹਾਂਗੀਰ ਦਾ ਜਾਂ ਇਸਲਾਮੀ ਪ੍ਰਸ਼ਾਸਨ ਦਾ, ਚੰਦੂ ਤਾਂ ਕੋਈ ਛੋਟਾ ਜਿਹਾ ਹੈਗਾ। ਪਰ ਉਹਦਾ ਜਦੋਂ ਪੂਰੀ ਉਹਨੇ ਉਹਦਾ ਅਨੈਲਿਸਿਸ ਕੀਤਾ ਜਾਂਦਾ ਹੈ, ਉਸ ਵੇਲੇ ਦੇ ਨਾ ਜਿਹੜੇ ਸੀਗੇ ਰਾਈਟਰ ਸੀਗੇ, ਵੇਖੋ ਤੁਝ ਕੇ ਜਹਾਂਗੀਰੀ ਕੀ ਉਹਦੇ ਵਿੱਚ ਹੁੰਦੀਆਂ ਵੀ ਜਿਹੜੀਆਂ ਇਨਫੋਰਮੇਸ਼ਨ ਘਟਨਾ ਵਾਪਰਦੀਆਂ ਸਾਰੀਆਂ ਦਰਜ ਹੋਈ ਜਾਂਦੀਆਂ
ਉਹਦੇ ਮੁਤਾਬਕ, ਜਿੱਦਾਂ ਅੱਜ ਜਰਨਲਿਸਟ ਕਰਦਾ ਜਾਂ ਜਰਨਲ ਡੇਲੀ ਜਰਨਲ।
ਹਾਂ 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 ਬਿਲਕੁਲ ਜੀ, ਉਸ ਵੇਲੇ ਨਾ ਖਾਫੀ ਖਾਂ, ਮੁਤਮਦ ਖਾਂ ਅਤੇ ਖਵਾਜਾ ਕਾਮਗਰ ਮੁਸਲਮਾਨ ਦੇ ਇਤਿਹਾਸਕਾਰ ਸੀਗੇ ਉਸ ਵੇਲੇ। ਜਿਹੜਾ ਖਵਾਜਾ ਕਾਮਗਾਰ ਕਹਿੰਦਾ ਵੀ ਤੁਝ ਕੇ ਜਹਾਂਗੀਰੀ ਅਧੂਰੀ ਹੋਣ ਕਰਕੇ ਉਸਨੇ ਫਿਰ ਆਪਦੀ ਨਿੱਜੀ ਇੱਕ ਬੁੱਕ ਲਿਖੀ ਮੁਸਾਹਿਰੇ ਜਹਾਂਗੀਰੀ ਉਹਨੇ ਲਿਖੀ, ਪਰ ਉਹਦੇ ਵਿੱਚ ਵੀ ਉਹ ਗੁਰੂ ਸਾਹਿਬ ਦੀ ਸ਼ਹਾਦਤ ਵਿੱਚ ਜਹਾਂਗੀਰ ਦਾ ਰੋਲ ਨਹੀਂ ਦੱਸਦਾ ਗਾ, ਕਿਤੇ ਨਹੀਂ। ਉਹ ਆਪਦੀ ਕਿਤਾਬ 'ਤੇ ਲਿਖ ਸਕਦਾ ਸੀ ਨਾ
ਜੀ ਜੀ
ਜਹਾਂਗੀਰ ਜੀ ਤਾਂ ਤੁਝ ਕੇ ਜਿੱਦਾਂ ਬਾਦਸ਼ਾਹ ਕਹਿ ਸਕਦਾ ਯਾਰ ਮੈਨੂੰ ਬਦਨਾਮ ਹੋਊਗਾ, ਮੇਰਾ ਨਾਂ ਨਾ ਪਾ ਹੈ ਨਾ।
ਬਿਲਕੁਲ
ਅਤੇ ਜਿਹੜਾ ਮੁਤਮਦ ਖਾਨ ਸੀਗਾ, ਤੁਝ ਕੇ ਜਹਾਂਗੀਰ ਦੇ ਕੁਝ ਸੀ ਉਹਨੇ ਵੀ ਲਿਖੇ ਸੀਗੇ, ਪਰ ਉਸਦੀ ਜਿਹੜੀ ਆਪਣੀ ਲਿਖੀ ਕਿਤਾਬ ਇਕਬਾਲ ਨਾਮੇ ਜਹਾਂਗੀਰੀ ਵਿੱਚ ਉਸਨੇ ਸ਼ਹਾਦਤ ਬਾਰੇ ਉਹਨੇ ਵੀ ਕੁਛ ਨਹੀਂ ਲਿਖਿਆ ਗਾ। ਫਿਰ ਖਾਫੀ ਖਾਂ, ਉਹਨੇ ਵੀ ਇੱਕ ਆਪਣੀ ਕਿਤਾਬ ਲਿਖੀ ਆ ਮੰਤਕਬੁਲ ਲੁਬਾਬ, ਉਹਦਾ ਉਹ ਰਾਈਟਰ ਸੀ। ਉਹ ਜੇ ਉਹਨਾਂ ਸਿੱਖਾਂ ਨੂੰ ਕੌਮੇ ਬਦਨਾਮ ਕਿਹਾ ਕਰਦਾ ਸੀ, ਪਰ ਉਹਨੇ ਵੀ ਸ਼ਹਾਦਤ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ ਵੀ ਜਹਾਂਗੀਰ ਦਾ ਆਰਡਰ ਨਾ ਹੋਇਆ ਹੈਗਾ। ਹਾਂ, ਜਿਹੜੀ ਤੁਸੀਂ ਹੁਣ ਗੱਲ ਕਰਦੇ ਆ ਵੀ ਹੁਣ ਇੱਕ ਗੱਲ ਦੀ ਪੁਸ਼ਟੀ ਉਹ ਹੁੰਦੀ ਆ, ਵੇਖੋ ਜਹਾਂਗੀਰ ਜਦੋਂ ਮਰ ਜਾਂਦਾ ਤੇ ਸ਼ਾਹਜਹਾਂ ਆ ਜਾਂਦਾ, ਸ਼ਾਹਜਹਾਂ ਦੀ ਸ਼ਾਹਜਹਾਂ ਨੂੰ ਇਹ ਫਿਰ ਚੰਦੂ ਵਰਗੇ ਇਹ ਗਵਾਲੀਅਰ ਦੇ ਕਿਲੇ 'ਚ ਪਹੁੰਚਾ ਦਿੰਦੇ ਆ, ਠੀਕ ਹੈ ਨਾ ਜੀ, ਜਿਹੜੀ ਤੁਸੀਂ ਗੱਲ ਕੀਤੀ ਆ। ਜੋ ਗਵਾਲੀਅਰ ਚਲੇ ਜਾਂਦੇ ਆ, ਉਹ ਫਿਰ ਬਾਅਦ ਵਿੱਚ ਕੁਝ ਸਮੇਂ ਬਾਅਦ ਸਾਈਂ ਮੀਆਂ ਮੀਰ ਜੀ ਵਿੱਚ ਐਂਟਰ ਕਰਦੇ ਆ ਇਹਦੇ ਵਿੱਚ ਇਸ ਐਪੀਸੋਡ 'ਚ, ਫਿਰ ਉਹ ਬਾਦਸ਼ਾਹ ਨੂੰ ਸਮਝਾਉਂਦੇ ਆ, ਉਹ ਕਰਦੇ ਆ। ਉਹ ਫਿਰ ਜਹਾਂਗੀਰ ਅਤੇ ਬਾਦਸ਼ਾਹ ਆਪਣੇ ਛੇਵੇਂ ਪਾਤਸ਼ਾਹ ਦੀ ਉਸ ਵੇਲੇ ਨੇੜਤਾ ਹੋ ਜਾਂਦੀ ਹੈ, ਗੱਲਾਂ ਚੱਲ ਪੈਂਦੀਆਂ, ਇਕੱਠੇ ਆਉਂਦੇ, ਇਕੱਠੇ ਮਤਲਬ ਜਿਸ ਤਰ੍ਹਾਂ ਸ਼ਿਕਾਰ ਦਾ ਵੀ ਜ਼ਿਕਰ ਆਉਂਦਾ ਹੈਗਾ, ਆਉਂਦੇ ਆ ਨਾਲ ਕਾਫਲਾ ਅੰਮ੍ਰਿਤਸਰ ਤੱਕ, ਲਾਹੌਰ ਤੱਕ ਉਹ ਬਾਦਸ਼ਾਹ ਵੀ ਆਉਂਦਾ ਹੈਗਾ। ਉਹ ਉਦੋਂ ਜਿਹੜਾ ਗੱਲ ਚੱਲਦੀ ਹੈ ਅਤੇ ਉਹ ਫਿਰ ਗੱਲਾਂ ਚੱਲਦੀਆਂ ਚੱਲਦੀਆਂ, ਫਿਰ ਉਹ ਕਹਿੰਦੇ ਵੀ ਸ਼ਹਾਦਤ ਤਾਂ ਚੰਦੂ ਨੇ ਕੀਤੀ ਹੈ, ਗੁਰੂ ਨੇ ਕਿਹਾ ਵੀ ਸਾਨੂੰ, ਸਿੱਖਾਂ ਨੇ ਕਿਹਾ ਵੀ ਸਾਨੂੰ, ਸਾਡਾ ਜਿਹੜਾ ਹੈਗਾ ਨਾ ਦੁਸ਼ਮਣ, ਸਾਨੂੰ ਸਾਡੇ ਹਵਾਲੇ ਕਰ ਦਿਓ, ਹਵਾਲੇ ਕਰ ਦਿਓ। ਹਾਂਜੀ, ਉਹ ਫਿਰ ਵੇਖੋ ਉੱਥੇ ਸ਼ਾਹਜਹਾਂ ਇਹਨਾਂ ਨੂੰ ਹਵਾਲੇ ਕਰਦਾ, ਚੰਦੂ ਨੂੰ ਦਿੰਦਾ। ਇਹ ਹੁਣ ਸਾਰੇ ਪੁਰਾਤਨ ਵਿੱਚ ਆਉਂਦੀ ਗੱਲ, ਹਵਾਲੇ ਕਰਨ ਤੋਂ ਬਾਅਦ ਉਹਨੂੰ ਲਾਹੌਰ ਲਿਜਾਇਆ ਜਾਂਦਾ, ਉਹਨੂੰ ਲਾਹੌਰ ਦੀਆਂ ਗਲੀਆਂ 'ਚ ਘੜੀਸਿਆ ਜਾਂਦਾ, ਉਹਦੇ ਨਾਲ ਟੋਰਚਰ ਹੁੰਦਾ, ਅਤੇ ਫਿਰ ਉਹਦੀ ਜਿਹੜੀ ਡੈਥ ਹੁੰਦੀ ਹੈ, ਉਹਦਾ ਜਿਹੜਾ ਨੌਕਰ ਸੀਗਾ ਤਸੀਹੇ ਦੇਣ ਵੇਲੇ ਗੁਰੂ ਸਾਹਿਬ ਨੂੰ, ਇਸ ਜਿਹੜੇ ਜਿਹੜੇ ਤੱਤੀਆਂ ਤਵੀਆਂ 'ਤੇ ਬਿਠਾਉਣਾ, ਰੇਤਾ ਪਾਉਣਾ, ਉਹਦਾ ਨੌਕਰ ਦਾ ਨਾਂ ਸੀ ਗੁਰਦਿੱਤਾ। ਉਹ ਸੀਗਾ, ਉਹਨੂੰ ਕਹਿੰਦੇ ਆ ਭੱਠ ਭੂੰਜਾ ਕਹਿੰਦੇ ਆ ਨਾ, ਜਿਹੜੇ ਭੱਠ ਝੋਖਦੇ ਹੁੰਦੇ ਆ, ਭੱਠੀਆਂ ਜਲਾ ਚਲਾਉਂਦੇ ਆ ਦਾਣੇ ਭੁੰਨਣ ਵਾਲੀਆਂ। ਉਹ ਜਦੋਂ ਲਾਹੌਰ ਦੀਆਂ ਗਲੀਆਂ ਵਿੱਚ ਚੰਦੂ ਨੂੰ ਜਦੋਂ ਲਿਜਾਇਆ ਜਾਂਦਾ ਤਾਂ ਫਿਰ ਉਹਦੇ ਕੜਛਾ ਮਾਰਦਾ ਉਹਦੇ, ਹੈ ਵੀ ਵੀ ਤੂੰ ਮੇਰੇ ਗੁਰੂ ਦੀ ਸ਼ਹਾਦਤ ਦਾ ਤੂੰ ਹੈਗਾ ਮੁੱਖ ਦੋਸ਼ੀ, ਅਤੇ ਉਹਦੇ ਕੜਛੇ ਨੂੰ ਉੱਥੇ ਉਹ ਗੁਰਦਿੱਤਾ ਜਿਹੜਾ ਭੱਠ ਪੂੰਜਾ ਜਿਹਨੂੰ ਭੜ ਪੂੰਜਾ ਵੀ ਕਹਿੰਦੇ ਆ, ਉਹ ਉੱਥੇ ਚੰਦੂ ਮਾਰਿਆ ਜਾਂਦਾ ਉੱਥੇ। ਹੁਣ ਇਹ ਜਿਹੜੀ ਇਹ ਸਾਰੇ ਓਲਡ ਗ੍ਰੰਥ ਆ ਜਿਹੜੇ ਪੁਰਾਤਨ, ਉਹਦੇ ਵਿੱਚ ਆਉਂਦੀ ਹੈ, ਸੂਪਦਾਸ ਭੱਲਾ ਦੇ ਮਹਿਮਾ ਪ੍ਰਕਾਸ਼ 'ਚ ਵੀ ਆਉਂਦਾ, ਭਾਈ ਸੰਤੋਖ ਸਿੰਘ 'ਚ ਵੀ ਆਉਂਦਾ। ਹੁਣ ਜੇ ਐਡੀ ਵੱਡੀ ਘਟਨਾ ਨੂੰ ਕਿਵੇਂ ਰੱਦ ਕਰੋਗੇ ਵੀ ਚੰਦੂ ਸ਼ਾਹਜਹਾਂ ਹਵਾਲੇ ਕਰਦੇ ਨਾ, ਮਤਲਬ ਚੰਦੂ ਉਹਦਾ ਮੁੱਖ ਦੋਸ਼ੀ ਸੀਗਾ
ਸੀ,
ਜਿਹੜਾ ਪ੍ਰਸ਼ਾਸਨ ਇੰਨਾ ਨਹੀਂ ਸੀ,
ਇਹ ਤੋਂ ਸਾਬਤ ਹੁੰਦਾ। ਤੇ ਅਸੀਂ ਵੀ ਇੱਦਾਂ ਹੀ ਸੁਣਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹਨੂੰ ਫਿਰ ਚੰਦੂ ਨੂੰ ਘੜੀਸਿਆ ਗਿਆ ਲਾਹੌਰ ਦੀਆਂ ਗਲੀਆਂ 'ਚ, ਜਲਾਦ ਨੂੰ ਮਾਰਿਆ ਗਿਆ ਜਿਹਨੇ ਸ਼ਹੀਦੀ ਕੀਤੀ ਸੀ। ਸੋ ਬਹੁਤ ਸਾਰੀਆਂ ਗੱਲਾਂ ਤੁਸੀਂ ਕਲੀਅਰ ਕੀਤੀਆਂ ਬਾਈ ਜੀ, ਅਤੇ ਬੜਾ ਤਹਿ ਦਿਲੋਂ ਧੰਨਵਾਦ, ਤੁਸੀਂ ਬੜੀ ਡਿਟੇਲ 'ਚ ਰਿਸਰਚ ਕੀਤੀ ਹੋਈ ਆ, ਤੁਹਾਡਾ ਲਾਹਾ ਅਸੀਂ ਲੈਂਦੇ ਰਹਾਂਗੇ। ਅਤੇ ਬਹੁਤ ਬਹੁਤ ਸ਼ੁਕਰਾਨਾ, ਅਤੇ ਜਾਂਦੇ ਜਾਂਦੇ ਕੁਛ ਕਹਿਣਾ ਚਾਹੋ?
ਹਾਂ, ਮੈਂ ਇੱਕ ਤੁਹਾਨੂੰ ਇੱਕ ਜਿਹੜੇ ਇਤਿਹਾਸ ਦੇ ਰਿਸਰਚਾਂ ਹੁੰਦੀਆਂ ਇਹਦੇ ਉੱਤੇ ਮੈਂ ਛੋਟੀ ਜਿਹੀ ਦੋ ਲਾਈਨ ਦੀ ਗੱਲ ਹੀ ਕਰਾਂਗਾ। ਅੱਜ ਤੋਂ 400 ਸਾਲ ਹੋ ਗਏ ਲਗਭਗ, ਹੈ ਨਾ, ਉਦੋਂ ਦੀ ਗੱਲ ਹੈਗੀ ਹੈ। ਜਦੋਂ ਅੱਜ ਅਸੀਂ ਕਹਾਂਗੇ ਵੀ ਨਵੇਂ ਸਿਰੋਂ ਇਤਿਹਾਸ ਲਿਖੇ, ਨਵੀਂ ਖੋਜ ਕਰੀਏ, ਜਿਹੜੇ ਨਵੀਨ ਖੋਜਕਾਰ ਹੁੰਦੇ ਆ, ਨਵੇਂ ਹਿਸਟੋਰੀਅਨ ਪੈਦਾ ਹੁੰਦੇ ਆ, ਉਹ ਉਹਨਾਂ ਖੋਜ ਤੋਂ ਬੰਧਨ, ਪੂਰੀ ਤਰ੍ਹਾਂ ਬੰਧਨ ਮੁਕਤ ਨਹੀਂ ਹੁੰਦੇ, ਉਹ ਸੁਤੰਤਰ ਖੋਜ ਨਹੀਂ ਕਰ ਸਕਦੇ ਹੁੰਦੇ। ਜਾਣੇ ਅਣਜਾਣੇ ਉਹਨਾਂ ਦੀ ਜਿਹੜੀ ਰਿਸਰਚ ਹੈ ਨਾ, ਉਹ ਸਟੇਟ ਦੇ ਉਹ ਸਾਰੇ ਨੈਰੇਟਿਵ ਜਿਵੇਂ ਸਟੇਟ ਚਾਹੁੰਦੀ ਹੁੰਦੀ ਹੈ, ਉਹਦੇ ਨਜ਼ਰੀਏ ਅਨੁਸਾਰ ਹੀ ਹੋਇਆ ਕਰਦੀ ਹੈ। ਜੇ ਸਟੇਟ ਸੈਕੂਲਰ ਆ, ਉਹਨੇ ਕਹਿਣਾ ਵੀ ਇਹ ਤੁਹਾਡੀ ਰਿਸਰਚ ਸੈਕੂਲਰ ਅਪਰੋਚ ਹੋਵੇ। ਜੇ ਨੈਸ਼ਨ ਦੂਸਰੀ ਹੈਗੀ ਰਾਸ਼ਟਰਵਾਦੀ ਆ, ਉਹ ਹੀ ਹੋਵੇ। ਇਸ ਵਾਸਤੇ ਉਹ ਮਤਲਬ ਉਹ ਜਿਹੜੇ ਪੁਰਾਤਨ ਸਰੋਤ ਜਿਹੜੇ ਸੀਗੇ, ਮੁੱਢਲੇ ਸਰੋਤ ਸੀਗੇ, ਉਹ ਸੀਨਾ ਪਸੀਨਾ ਚੱਲੀਆਂ ਉਹਦੀਆਂ ਮੌਖਿਕ ਕਥਾ ਕਥਾਵਾਂ, ਇਤਿਹਾਸਕ ਪ੍ਰਸੰਗ ਦੀ ਅਸਲੀਅਤ ਦੇ ਬਹੁਤ ਬਾਹਲੇ ਨੇੜੇ ਹੁੰਦੀਆਂ, ਬਾਹਲੇ ਨੇੜੇ ਹੁੰਦੇ ਉਹ ਬਹੁਤ ਨੇੜੇ ਹੁੰਦੇ। ਇਸ ਵਾਸਤੇ ਜਿਹੜੇ ਇਹਨੂੰ ਇਹਨਾਂ ਨੇ ਹੁਣ ਸਾਰਿਆਂ ਨੇ ਰਲ ਕੇ ਚੰਦੂ ਨੂੰ ਬਰੀ ਕਰਨ ਦਾ ਅਤੇ ਇਸਲਾਮ ਨੂੰ ਹੀ ਬੁਰਾ ਕਹਿਣ ਦਾ ਧਾ ਲਿਆ ਨਾ, ਇਹ ਬਹੁਤਾ ਠੀਕ ਨਹੀਂ ਇਹ ਗੱਲ ਹੈਗੀ। ਇਹ ਮਤਲਬ ਕਿਉਂਕਿ ਅੱਜ ਸਟੇਟ ਚਾਹੁੰਦੀ ਆ ਵੀ ਇਸਲਾਮ ਨੂੰ ਨਿੰਦੋ, ਇਸਲਾਮ ਨੂੰ ਨਿੰਦੋ, ਕਈ ਵਾਰੀ ਇਸ ਤਰ੍ਹਾਂ ਇਹ ਜ਼ਰੂਰੀ ਨਹੀਂ ਹੁੰਦਾ, ਸੱਚ ਦੇ ਨੇੜੇ ਸੱਚੀ ਗੱਲ ਨਹੀਂ ਹੋਏ ਹੁੰਦੀ। ਇਸ ਵਾਸਤੇ ਜੀ ਅਸੀਂ 26 ਮਈ ਨੂੰ ਸੀਗਾ, ਇਸ ਬਹਾਨੇ ਅਸੀਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਉੱਤੇ ਅਸੀਂ ਹਰਮਨ ਰੇਡੀਓ 'ਤੇ ਆਪਣੀ ਹਾਜ਼ਰੀ ਲਾ ਰਹੇ ਹਾਂ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਅਗਲੀ ਵਾਰ ਨੂੰ ਆਪਾਂ ਕੋਈ ਹੋਰ ਐਪੀਸੋਡ ਲੈ ਕੇ ਆਵਾਂਗੇ। ਖੁਸ਼ ਰਹੋ, ਰਾਜੀ ਰਹੋ। ਵਾਹਿਗੁਰੂ ਜੀ ਕਾ
ਜੀ
ਖਾਲਸਾ, ਸ੍ਰੀ
ਖਾਲਸਾ,
ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕੀ
ਫਤਿਹ।
ਫਤਿਹ।